ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਕਿਹਾ ਜਾਂਦਾ ਹੈ ਕਿ ਹਾਸਾ ਠੱਠਾ ਹਰ ਮਰਜ਼ ਦੀ ਦਵਾਈ ਹੁੰਦਾ ਹੈ, ਔਰ ਅਕਸਰ ਅਸੀਂ ਦਵਾਈ ਉਦੋਂ ਖਾਂਦੇ ਹਾਂ ਜਦੋਂ ਅਸੀਂ ਕਿਸੇ ਮਰਜ਼ ਤੋਂ, ਕਿਸੇ ਰੋਗ ਤੋਂ ਬਿਮਾਰ ਹੁੰਦੇ ਹਾਂ। ਲੇਕਿਨ ਕੀ ਅਸੀਂ ਸੋਚੀਏ ਕਿ ਅਸੀਂ ਦਵਾਈ ਸਾਰੀ ਉਮਰ ਹੀ ਖਾਂਦੇ ਰਹੀਏ ਜਦ ਤੱਕ ਅਸੀਂ ਬਿਮਾਰ ਹੋਈਏ ਹੀ ਨਾ, ਅਤੇ ਉਹ ਜਿਹੜੀ ਦਵਾਈ ਹੈ ਉਹ ਹਾਸਾ ਠੱਠਾ ਮਜ਼ਾਕ ਹੈ। ਸੋ ਜਦੋਂ ਅਸੀਂ ਹਾਸੇ ਮਜ਼ਾਕ ਦੀ ਗੱਲ ਕਰ ਰਹੇ ਹਾਂ, ਔਰ ਖਾਸ ਤੌਰ 'ਤੇ ਤਿਉਹਾਰਾਂ ਦਾ ਮੌਸਮ ਪੰਜਾਬੀ ਸਮਾਜ ਦੇ ਵਿੱਚ, ਭਾਰਤੀ ਸਮਾਜ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈ, ਦੀਵਾਲੀ ਦੇ ਦਿਨ ਚੱਲ ਰਹੇ ਨੇ ਦੋਸਤੋ, ਸੋ ਅਸੀਂ ਸੋਚਿਆ ਕਿ ਕਿਉਂ ਨਾ SBS ਪੰਜਾਬੀ ਦੇ ਉੱਪਰ ਦੀਵਾਲੀ ਮਨਾਉਂਦੇ ਮਨਾਉਂਦੇ ਤੁਹਾਡੇ ਨਾਲ ਇਸ ਸਾਲ ਦੀਵਾਲੀ 'ਤੇ ਹਾਸਾ ਠੱਠਾ ਕਿਉਂ ਨਾ ਕੀਤਾ ਜਾਵੇ। ਸੋ ਅਸੀਂ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਨਾਲ ਕਰਾਉਣ ਜਾ ਰਹੇ ਹਾਂ ਜਿਸ ਨੇ ਜ਼ਿੰਦਗੀ ਦੇ ਬੜੇ ਪੱਕੇ ਦੌਰ ਦੇ ਵਿੱਚ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਹੈ ਤੁਹਾਨੂੰ, ਸਾਨੂੰ ਸਾਰਿਆਂ ਨੂੰ ਇਹ ਮਿੱਠੀ ਦਵਾਈ ਪਿਲਾਉਣ ਦੇ ਵੱਲ, ਯਾਨੀ ਕਿ ਹਸਾਉਣ ਦੇ ਵੱਲ। ਅਸੀਂ ਕੈਨੇਡਾ ਦੇ ਨਿਵਾਸੀ ਸਰਦਾਰ ਤਰਲੋਕ ਸਿੰਘ ਚੁੱਗ ਜੀ ਦੇ ਨਾਲ ਦੀਵਾਲੀ ਦੇ ਇਸ ਆਪਣੇ ਖਾਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰ ਰਹੇ ਹਾਂ। ਮਿੱਤਰੋ, ਆਓ SBS ਪੰਜਾਬੀ 'ਤੇ ਕਰੀਏ ਇਹਨਾਂ ਦਾ ਸਵਾਗਤ। ਤਰਲੋਕ ਸਿੰਘ ਚੁੱਗ ਜੀ, ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਵਿੱਚ ਤੁਹਾਡਾ।
ਧੰਨਵਾਦ ਜੀ, ਬਹੁਤ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਬੇਟੀ ਜੀ ਕਿ ਤੁਸੀਂ ਮੈਨੂੰ ਮੇਰੇ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ। ਔਰ ਬਹੁਤ ਸੋਹਣੀ ਗੱਲ ਕਹੀ ਹੈ ਕਿ ਅੱਜ ਕੱਲ ਇੰਨਾ ਸਟ੍ਰੈਸ ਟੈਨਸ਼ਨ ਦਾ ਟਾਈਮ ਹੈਗਾ, ਸਾਨੂੰ ਹੱਸਣ ਦਾ ਵਕਤ ਹੀ ਨਹੀਂ ਹੈਗਾ। ਸੋ ਆਪਾਂ ਸਾਰਿਆਂ ਨੇ ਇਹ ਉਦਮ ਕੀਤਾ ਹੈ ਕਿ ਆਪਾਂ ਨੂੰ ਹਰ ਵਕਤ ਖੁਸ਼ ਰਹਿਣਾ ਚਾਹੀਦਾ ਹੈ, ਹੱਸਣ ਦਾ ਕੋਈ ਮੌਕਾ ਵੀ ਹੱਥੋਂ ਨਹੀਂ ਛੱਡਣਾ ਚਾਹੀਦਾ। ਸਭ ਰੋਗਾਂ ਦੀ ਇੱਕ ਦਵਾਈ, ਆਓ ਹੱਸੀਏ ਮੇਰੇ ਭੈਣ ਭਾਈ। ਤੁਸੀਂ ਨਾ ਹੁਣ ਕਿਹਾ ਵੀ ਤਿਉਹਾਰ ਦਾ ਮੌਕਾ ਹੈ, ਦੀਵਾਲੀ ਹੈਗੀ ਹੈ, ਮੈਂ ਸਾਰੇ ਸਰੋਤਿਆਂ ਨੂੰ ਦੀਵਾਲੀ ਦੀ ਮੁਬਾਰਕ ਦਿੰਦਾ ਵਾਂ। ਤੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੀ ਦੀਵਾਲੀ ਹੈ ਨਾ, ਉਹ ਐਨਵਾਇਰਮੈਂਟ ਵਾਸਤੇ ਜਿਹੜੀ ਫਾਇਦੇਮੰਦ ਹੋਵੇ ਉਹ ਮਨਾਉਣੀ ਚਾਹੀਦੀ ਹੈ, ਪੋਲਿਊਸ਼ਨ ਫਰੀ ਦੀਵਾਲੀ ਮਨਾਉਣੀ ਚਾਹੀਦੀ ਹੈ
ਜੀ।
ਤੇ ਉਹਦੇ ਬਾਰੇ ਕੋਈ ਕਹਿ ਰਿਹਾ ਸੀ ਕਿ ਸਭ ਤੋਂ ਵਧੀਆ ਤਰੀਕਾ ਤਾਂ ਇਹ ਹੈਗਾ ਕਿ ਦੀਵਾਲੀ ਵਾਲੇ ਦਿਨ ਸਵੇਰੇ ਸਵੇਰੇ ਹੀ ਆਪਣੀ ਪਤਨੀ ਨੂੰ ਦੀਵਾਲੀ ਮੁਬਾਰਕ ਕਹਿਣ ਤੋਂ ਬਾਅਦ ਕੋਈ ਐਸੀ ਗੱਲ ਕਹਿ ਦਿਓ ਕਿ ਉਹ ਸਾਰਾ ਦਿਨ ਪਟਾਕੇ ਵਜਾਉਂਦੀ ਰਹੇ, ਸਾਰਾ ਦਿਨ ਦੀਵਾਲੀ ਵਾਲੇ ਮੌਕੇ ਪਟਾਕੇ ਵਜਾਉਂਦੀ ਰਵੇ, ਤੇ ਦੇਖ ਲਓ ਐਨਵਾਇਰਮੈਂਟ ਵਾਸਤੇ ਵੀ ਬੜੀ ਵਧੀਆ ਗੱਲ ਹੋਵੇਗੀ।
ਚੁੱਗ ਸਾਹਿਬ, ਇਹ ਪਟਾਕੇ ਵਜਾਉਣ ਦੇ ਚੱਕਰ 'ਚ ਪਤੀ ਦੇ ਪਟਾਕੇ ਛੁੱਟ ਵੀ ਸਕਦੇ ਨੇ।
ਇਹ ਦੇਖੋ ਨਾ, ਦੋਨੋਂ ਪਾਸੇ ਪਟਾਕੇ ਵੱਜਣਗੇ ਸਗੋਂ ਜ਼ਿਆਦਾ ਰੌਣਕ ਹੋਵੇਗੀ। ਤੇ ਨਾਲੇ ਇੱਕ ਨਾ ਹੋਰ ਵੀ ਹੈ ਕਿ ਅੱਜ ਕੱਲ੍ਹ ਨਾ ਇਲੈਕਸ਼ਨ ਦਾ ਵੀ ਦੌਰ ਚੱਲ ਰਿਹਾ
ਜੀ। ਤੁਸੀਂ ਬਲਕਿ ਸਹੀ ਜ਼ਿਕਰ ਕੀਤਾ, ਤੁਸੀਂ ਤੇ ਕੈਨੇਡਾ ਦੇ ਵਾਸੀ ਹੋ ਔਰ ਅੱਜ ਕੱਲ੍ਹ ਭਾਰਤ ਦੌਰੇ 'ਤੇ ਗਏ ਹੋਏ ਹੋ। ਕੈਨੇਡਾ ਦੇ ਵਿੱਚ ਵੀ ਹਾਲ ਹੀ ਵਿੱਚ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ, ਅਤੇ ਤੁਸੀਂ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਹੈਗੇ ਹੋ, ਅਤੇ ਹਰਿਆਣੇ ਦੀਆਂ ਅਤੇ ਪੰਜਾਬ ਦੀਆਂ ਵੀ ਜ਼ਿਮਨੀ ਚੋਣਾਂ ਔਰ ਮਹਾਰਾਸ਼ਟਰ ਦੀਆਂ ਵੀ ਵਿਧਾਨ ਸਭਾ ਚੋਣਾਂ ਚੱਲ ਰਹੀਆਂ। ਸੋ ਸਹੀ ਨੁਕਤਾ ਚੁੱਕਿਆ ਜੇ, ਚੋਣਾਂ ਦੇ ਉੱਪਰ ਕੋਈ ਗੱਲਬਾਤ ਸੁਣਾਓ ਜੀ।
ਉਹ ਚੋਣਾਂ ਦਾ ਇਸ ਤਰ੍ਹਾਂ ਹੋਇਆ ਜੀ ਕਿ ਇੱਕ ਨੇਤਾ ਮਿਲਦੇ ਹੀ ਉਦੋਂ ਨੇ ਜਦੋਂ ਚੋਣਾਂ ਦਾ ਟਾਈਮ ਆਉਂਦਾ। ਇੱਕ ਕਸਬੇ ਵਿੱਚ ਇੱਕ ਨੇਤਾ ਗਿਆ ਤੇ ਜਾ ਕੇ ਉੱਥੋਂ ਦੇ ਲੋਕਾਂ ਨੂੰ ਕਹਿੰਦਾ ਕਿ ਮੈਨੂੰ ਵੋਟ ਪਾਉਣਾ। ਉਹ ਲੋਕ ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਜਾਣਦੇ ਹੀ ਨਹੀਂ, ਤੁਹਾਨੂੰ ਪਹਿਲੀ ਵਾਰੀ ਹੋਈ ਦੇਖਿਆ, ਤੁਹਾਨੂੰ ਐਸੀ ਜਗ੍ਹਾ ਤੋਂ ਖੜਨਾ ਚਾਹੀਦਾ ਜਿੱਥੇ ਤੁਹਾਨੂੰ ਲੋਕ ਜਾਣਦੇ ਹੋਣ। ਉਹ ਕਹਿੰਦਾ ਇਸੇ ਕਰਕੇ ਮੈਂ ਉੱਥੋਂ ਨਹੀਂ ਖੜਿਆ ਕਿ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ।
ਠੀਕ ਹੈ ਜੀ ਗੱਲ। ਤੇ ਚੁੱਗ ਸਾਹਿਬ, ਅਸੀਂ ਨਾਲ ਨਾਲ ਗੱਲਾਂ ਵੀ ਕਰਾਂਗੇ ਵਿੱਚ। ਅੰਗਰੇਜ਼ੀ 'ਚ ਕਹਿੰਦੇ ਨੇ ਨਾ, ਹਾਓ ਓਲਡ ਆਰ ਯੂ, ਮੈਂ ਪੁੱਛਣਾ ਚਾਹੁੰਦੀ ਹਾਂ ਹਾਓ ਯੰਗ ਆਰ ਯੂ।
ਪਾਇਆ ਤਾਂ ਮਿਜ਼ਾਜ ਫੂਲ ਕਾ ਪੱਥਰ ਕੇ ਹੋ ਗਏ, ਹਮ ਦੇਖਤੇ ਹੀ ਦੇਖਤੇ ਸੱਤਰ ਕੇ ਹੋ ਗਏ। ਮੈਂ ਜੀ 75 ਈਅਰਸ ਦਾ ਹਾਂ ਤੇ ਮੈਂ ਮੈਂ ਆਪਣੇ ਆਪ ਨੂੰ ਹੁਣ ਹੀ ਯੰਗ ਫੀਲ ਕਰਨਾ ਸ਼ੁਰੂ ਕੀਤਾ ਹੈ, ਕਿਉਂਕਿ ਮੈਂ ਇਹ ਸਮਝਦਾ ਕਿ ਜਿੰਨਾ ਮੈਂ ਹੁਣ ਬਿਜ਼ੀ ਆ ਨਾ ਓਨਾ ਮੈਂ ਆਪਣੀ ਜਵਾਨੀ ਵਿਚ ਵੀ ਨਹੀਂ ਸੀ।
ਬਿਲਕੁਲ, ਤੇ
ਇੰਨਾ ਪਿਆਰ ਮਿਲ ਰਿਹਾ ਸਾਰਿਆਂ ਕੋਲੋਂ, ਇੰਨਾ ਹੁੰਗਾਰਾ ਮਿਲ ਰਿਹਾ, ਔਰ ਲੋਕੀ ਜਿਹੜੇ ਨੇ ਬਹੁਤ ਜ਼ਿਆਦਾ ਲਾਈਕ ਕਰਦੇ ਨੇ, ਜਿੱਥੋਂ ਇਹ ਰਿਫਲੈਕਸ਼ਨ ਮਿਲਦੀ ਹੈ ਕਿ ਹਰ ਕੋਈ ਖੁਸ਼ ਰਹਿਣਾ ਚਾਹੁੰਦਾ ਹੈ, ਹਰ ਕੋਈ ਹੱਸਣਾ ਚਾਹੁੰਦਾ ਹੈ
ਜੀ।
ਤੇ ਮੇਰੇ ਚੁਟਕਲੇ ਅਕਸਰ ਪਤੀ ਪਤਨੀ ਬਾਰੇ ਹੀ ਹੁੰਦੇ ਨੇ। ਉਹ ਇੱਕ ਨਾ ਇੱਕ ਆਦਮੀ ਕਹਿ ਰਿਹਾ ਸੀ ਆਪਣੇ ਦੋਸਤ ਨੂੰ ਕਿ ਪਤਨੀ ਨੂੰ ਫਾਰਸੀ ਵਿੱਚ ਕੀ ਕਹਿੰਦੇ ਨੇ, ਪਤਨੀ ਨੂੰ ਫਾਰਸੀ ਵਿੱਚ ਕੀ ਕਹਿੰਦੇ ਨੇ। ਤੇ ਉਹਦਾ ਦੋਸਤ ਕਹਿਣ ਲੱਗਿਆ ਪਤਨੀ ਨੂੰ ਕਿਸੇ ਵੀ ਭਾਸ਼ਾ ਵਿੱਚ ਕੁਝ ਨਹੀਂ ਕਹਿ ਸਕਦੇ,
ਕੁਝ ਨਹੀਂ ਕਹਿ ਸਕਦੇ। ਇਹ ਠੀਕ ਹੈ ਜੀ ਗੱਲ। ਉਹ ਅਜਿਹਾ ਹੀ ਇੱਕ ਚੁਟਕਲਾ ਤੁਸੀਂ ਬੋਲੇ ਦਾ ਵੀ ਸੁਣਾਉਂਦੇ ਹੁੰਦੇ ਹੋ ਚੁੱਕ ਸਾਹਿਬ, ਸਾਡੇ ਸਰੋਤੇ ਬੜਾ ਆਨੰਦ ਲੈਣਗੇ ਜੇ ਤੁਸੀਂ ਦੁਹਰਾ ਦਿਓ ਤੇ।
ਉਹ ਕਿਸੇ ਨੇ ਨਾ ਕਿਸੇ ਸਟੂਡੈਂਟ ਨੂੰ ਟੀਚਰ ਨੇ ਪੁੱਛਿਆ ਕਿ ਜਿਹਨੂੰ ਸੁਣਾਈ ਨਹੀਂ ਦਿੰਦਾ ਉਹਨੂੰ ਕੀ ਕਹਿੰਦੇ ਨੇ, ਜਿਹਨੂੰ ਸੁਣਾਈ ਨਹੀਂ ਦਿੰਦਾ ਉਹਨੂੰ ਕੀ ਕਹਿੰਦੇ ਨੇ। ਤੇ ਉਹ ਸ਼ਰਾਰਤੀ ਜਿਹਾ ਮੁੰਡਾ ਸੀ, ਕਹਿੰਦਾ ਜੀ ਉਹਨੂੰ ਕੁਝ ਵੀ ਕਹਿ ਲਓ ਉਹਨੂੰ ਕਿਹੜਾ ਸੁਣਾਈ ਦੇਣਾ।
ਠੀਕ ਹੈ ਜੀ ਚੁੱਕ ਸਾਹਿਬ, ਮੈਂ ਗੱਲਬਾਤ ਦਾ ਸਿਲਸਿਲਾ ਵੀ ਵਿੱਚ ਮਣਕਾ ਸੀ, ਚੁਟਕਲਿਆਂ ਦਾ ਵੀ ਪਰੋਣਾ ਅਤੇ ਗੱਲਾਂ ਬਾਤਾਂ ਦਾ ਵੀ ਇਸੇ ਤਾਰ ਦੇ ਵਿੱਚ ਜੋ ਕਿ ਸਾਡੀ SBS ਪੰਜਾਬੀ ਦੀ ਇੰਟਰਵਿਊ ਹੈ। ਤੁਸੀਂ 75 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅੱਜ ਕੱਲ੍ਹ ਜ਼ਿਆਦਾ ਵਿਅਸਤ ਹੋ, ਆਪਣੇ ਜਵਾਨੀ ਦੇ ਦਿਨਾਂ ਵਿੱਚ ਇੰਨੇ ਵਿਅਸਤ ਨਹੀਂ ਸੋ ਜਿੰਨੇ ਹੁਣ ਹੋ, ਕੀ ਮੈਂ ਠੀਕ ਸਮਝ ਰਹੀ ਹਾਂ ਕਿ ਸੋਸ਼ਲ ਮੀਡੀਆ ਨੇ ਤੁਹਾਨੂੰ ਵਿਅਸਤ ਕਰਤਾ ਹੈ, ਸੋਸ਼ਲ ਮੀਡੀਆ ਨੇ ਤੁਹਾਨੂੰ ਮਸ਼ਹੂਰੀ ਦਵਾ ਦਿੱਤੀ ਹੈ ਇੰਨੀ ਸਿਆਣੀ ਉਮਰੇ ਵੀ ਜਾ ਕੇ, ਕੀ ਤੁਸੀਂ ਸੋਸ਼ਲ ਮੀਡੀਆ ਨੂੰ ਠੀਕ ਤਰ੍ਹਾਂ ਸਮਝ ਪਾਏ ਹੋ ਅਤੇ ਇਸਦਾ ਲੋਹਾ ਮੰਨਦੇ ਹੋ?
ਇਹ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ, ਬਹੁਤ ਸੋਹਣਾ ਸਵਾਲ ਕੀਤਾ। ਮੇਰਾ ਤਾਂ ਨਾ ਸ਼ੁਗਲ ਸ਼ੁਰੂ ਤੋਂ ਹੀ ਹੈਗਾ ਹਾਸੇ ਮਜ਼ਾਕ ਕਰਨ ਦਾ, ਪਰ ਸੋਸ਼ਲ ਮੀਡੀਆ ਖਾਸ ਕਰਕੇ ਤੁਸੀਂ ਸਾਰੇ ਤੇ ਉਹਨਾਂ ਨੇ ਇਹ ਸਾਰੇ ਜੋ ਵੀ ਮੈਂ ਚੁਟਕਲੇ ਪਾਉਂਦਾ ਯੂਟਿਊਬ ਤੇ ਇੱਕ ਦੂਜੇ ਨੂੰ ਭੇਜ ਕੇ ਫਾਰਵਰਡ ਕਰਕੇ, ਤੇ ਮੈਂ ਤਾਂ ਸਮਝਦਾ ਕਿ ਸਾਰਾ ਕੁਝ ਕਰ ਹੀ ਉਹ ਰਹੇ ਨੇ। ਮੈਂ ਬੇਟਾ ਜੀ ਕੁਛ ਨਹੀਂ ਕਰ ਰਿਹਾ, ਬੜਾ ਮਾਮੂਲੀ ਮੇਰੀਆਂ ਐਫਰਟਸ ਨੇ। ਠੀਕ ਹੈ ਮੇਰਾ ਅੰਦਾਜ਼ ਲੋਕਾਂ ਨੂੰ ਬੜਾ ਪਸੰਦ ਆਇਆ, ਪਰ ਅਸਲੀ ਗੱਲ ਤਾਂ ਸਾਰੀ ਹੁੰਗਾਰੇ ਤੇ ਸਾਰੇ ਲੋਕਾਂ ਦਾ ਜਿਹੜਾ ਪਿਆਰ ਹੈ ਨਾ ਉਹੀਓ ਹੀ ਕਰ ਰਿਹਾ। ਮੈਂ ਸਾਰੇ ਦਾ ਸਾਰਾ ਸੇਰਾ ਸੋਸ਼ਲ ਮੀਡੀਆ ਨੂੰ ਦੇਣਾ, ਖਾਸ ਕਰਕੇ ਤੁਸੀਂ ਜਿਹੜੇ ਰੇਡੀਓ ਤੇ ਟੀਵੀ ਤੇ ਲਿਆਉਂਦੇ ਹੋ ਤੇ ਉਹਦੇ ਨਾਲ ਵਾਕਈ ਇਹ ਜਿਹੜਾ ਅੱਜ ਦਾ ਯੁੱਗ ਹੈ ਨਾ ਉਹ ਹੀ ਵਧਾ ਰਿਹਾ ਔਰ ਇੱਕ ਜ਼ਰੇ ਨੂੰ ਆਫਤਾਬ ਬਣਾ ਦਿੱਤਾ ਤੁਸੀਂ ਸਾਰਿਆਂ ਨੇ ਮਿਲ ਕੇ।
ਵਾਹ ਜੀ, ਬਹੁਤ ਸੋਹਣੀ ਗੱਲ ਕਹੀ ਤੁਸੀਂ ਚੁੱਗ ਸਾਹਿਬ। ਅਤੇ ਮੈਂ ਦੇਖ ਰਹੀ ਹਾਂ ਕਿ ਤੁਹਾਡਾ ਜਿਹੜਾ ਯੂਟਿਊਬ ਦਾ ਔਫੀਸ਼ੀਅਲ ਚੈਨਲ ਹੈ ਉਸਦੇ ਉੱਤੇ 63,000 ਸਬਸਕ੍ਰਾਈਬਰਸ ਨੇ ਤੁਹਾਡੇ, ਅਤੇ ਕੀ ਤੁਸੀਂ ਯੂਟਿਊਬ ਤੋਂ ਇਲਾਵਾ ਹੋਰ ਵੀ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੈਗੇ ਹੋ?
ਹਾਂਜੀ, ਮੈਂ ਯੂਟਿਊਬ ਤੇ ਤਰਲੋਕ.com ਮੇਰਾ ਆਪਣਾ ਚੈਨਲ ਹੈਗਾ, ਉਸ ਤੋਂ ਇਲਾਵਾ ਮੈਂ ਫੇਸਬੁੱਕ ਤੇ ਵੀ ਹਾਂ ਤੇ ਇੰਸਟਾਗ੍ਰਾਮ ਤੇ ਵੀ ਹਾਂ।
ਇੰਸਟਾਗ੍ਰਾਮ ਤੇ ਵੀ ਹੋ, ਕੀ ਬਾਤ ਹੈ।
ਹਾਂਜੀ ਹਾਂਜੀ ਹਾਂਜੀ, ਤੇ ਬੜਾ ਅੱਛਾ ਲੱਗਦਾ। ਉਹ ਰੇਡੀਓ ਤੋਂ ਮੈਨੂੰ ਯਾਦ ਆਇਆ ਕਿ ਕਿਸੇ ਨੇ ਪੁੱਛਿਆ ਵੀ ਰੇਡੀਓ ਤੇ ਟੀਵੀ ਚ ਕੀ ਫਰਕ ਹੈ, ਇੱਕ ਸਟੂਡੈਂਟ ਨੂੰ ਪੁੱਛਿਆ ਤੇ ਉਹ ਕਹਿੰਦਾ ਕਿ ਜਦੋਂ ਮੇਰੇ ਮੰਮੀ ਡੈਡੀ ਬੈਡਰੂਮ ਵਿੱਚ ਲੜ ਰਹੇ ਹੋਣ ਉਦੋਂ ਰੇਡੀਓ ਹੁੰਦਾ ਤੇ ਜਦੋਂ ਵਿਹੜੇ ਵਿੱਚ ਲੜ ਰਹੇ ਹੋਣ ਉਦੋਂ ਟੀਵੀ ਹੁੰਦਾ।
ਠੀਕ ਹੈ ਜੀ, ਬਿਲਕੁਲ। ਅੱਛਾ ਚੁੱਕ ਸਾਹਿਬ, ਤੁਸੀਂ ਵਿਆਹ ਸ਼ਾਦੀ ਦੇ ਨਾਲ ਸੰਬੰਧ ਜਿਹੜੇ ਬਣਦੇ ਨੇ ਉਹਦੇ ਆਲੇ ਦੁਆਲੇ ਚੁਟਕਲੇ ਆਪਣੇ ਅਕਸਰ ਤੁਹਾਡੇ ਕੇਂਦਰਿਤ ਹੁੰਦੇ ਨੇ, ਸੋ ਤੁਸੀਂ ਸ਼ਾਦੀ ਦੇ ਬਾਰੇ ਵੀ ਕੋਈ ਗੱਲਬਾਤ ਆਪਣੇ ਤਜਰਬੇ ਚੁਟਕਲਿਆਂ ਦੇ ਰਾਹੀਂ ਅਰੇਂਜ ਮੈਰਿਜ ਦਾ, ਲਵ ਮੈਰਿਜ ਦੇ ਬਾਰੇ ਕੀ ਵਿਚਾਰ ਰੱਖਦੇ ਹੋ?
ਅਸਲ ਜੀ ਕਹਿੰਦੇ ਨੇ ਕਿ ਜਿਹੜੀ ਲਵ ਮੈਰਿਜ ਉਹ ਹੁੰਦੀ ਹੈ ਉਹ ਤਾਂ ਹੁੰਦੀ ਹੈ ਕਿ ਜਦੋਂ ਕੱਲਾ ਬੰਦਾ ਖੂਹ ਵਿੱਚ ਛਾਲ ਮਾਰ ਦੇਵੇ। ਅਰੇਂਜ ਮੈਰਿਜ ਉਹ ਹੁੰਦੀ ਹੈ ਜਦੋਂ ਵੀ 25 ਬੰਦੇ ਮਿਲ ਕੇ ਉਹਨੂੰ ਖੂਹ ਵਿੱਚ ਸੁੱਟ ਦੇਣ।
ਠੀਕ ਹੈ ਜੀ।
ਅਸੀਂ ਮਤਲਬ ਹੁਣ ਦੂਸਰੇ ਮੁਲਕਾਂ ਵਿੱਚ ਵੀ ਜਾਂਦੇ ਹਾਂ, ਕੈਨੇਡਾ ਵਿੱਚ ਵੀ ਤੇ ਇੰਡੀਆ ਵਿੱਚ ਵੀ ਇੱਕ ਨਾ ਗੋਰਾ ਦੋਸਤ ਸੀ ਆਪਣੇ ਇੰਡੀਅਨ ਦਾ, ਉਹ ਕਹਿੰਦਾ ਯਾਰ ਤੁਹਾਡੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਤੁਸੀਂ ਅਰੇਂਜ ਮੈਰਿਜਸ ਕਰਦੇ ਹੋ ਤੇ ਤੁਸੀਂ ਕਿਵੇਂ ਇੱਕ ਕੁੜੀ ਨਾਲ ਜਾਂ ਔਰਤ ਨਾਲ ਵਿਆਹ ਕਰਾ ਸਕਦੇ ਹੋ ਜਦਕਿ ਤੁਸੀਂ ਉਸ ਨੂੰ ਜਾਣਦੇ ਹੀ ਨਹੀਂ। ਤੇ ਉਹ ਦੇਸੀ ਮੁੰਡਾ ਕਹਿਣ ਲੱਗਿਆ ਗੋਰੇ ਨੂੰ ਕਿ ਮੈਨੂੰ ਤੁਹਾਡੀ ਨੀ ਸਮਝ ਲੱਗਦੀ, ਵੀ ਤੁਸੀਂ ਇੱਕ ਕੁੜੀ ਜਾਂ ਔਰਤ ਨੂੰ ਜਾਣਨ ਤੋਂ ਬਾਅਦ ਕਿਵੇਂ ਵਿਆਹ
ਕਰਾ ਲੈਂਦੇ ਹੋ। ਠੀਕ ਹੈ ਜੀ, ਤੇ ਤੁਸੀਂ ਸੱਸ ਸਹੁਰੇ ਔਰ ਜਵਾਈ ਬਾਰੇ ਨੂੰਹ ਬਾਰੇ ਵੀ ਬੜੀਆਂ ਮਖੌਲੀ ਗੱਲਾਂ ਸੁਣਾਉਂਦੇ ਹੋ, ਤੇ ਤੁਹਾਡੀ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਨਾਲ ਆਪਣੇ ਨੂੰਹ ਨਾਲ ਜਵਾਈ ਨਾਲ ਕਿਤੇ ਲੜਾਈ ਝਗੜੇ ਦਾ ਕਾਰਨ ਤੇ ਨਹੀਂ ਬਣਦੇ ਤੁਹਾਡੇ ਚੁਟਕਲੇ?
ਨਹੀਂ ਜੀ, ਅਸਲ ਵਿੱਚ ਪਤਾ ਹੈ ਗੱਲ ਕੀ ਹੈ ਬੇਟਾ ਜੀ, ਕਿ ਅੱਜ ਕੱਲ ਸਾਰਿਆਂ ਦਾ ਨਾ ਦਿਲ ਬੜਾ ਵੱਡਾ ਹੋ ਗਿਆ ਹੈ।
ਇਹ ਤੇ ਤੁਸੀਂ ਨਵੀਂ ਗੱਲ ਕਹੀ ਹੈ,
ਕਮਸ ਟੂ ਇੰਜੋਇਮੈਂਟ ਹਰ ਕੋਈ, ਬਲਕਿ ਮੇਰੀ ਤਾਂ ਮੇਰੀ ਪਤਨੀ ਵੀ ਮੈਨੂੰ ਜੋਕ ਸੁਣਾਉਂਦੀ ਹੈ। ਅਸੀਂ ਕਦੇ ਲੰਮੇ ਰੂਟ ਤੇ ਜਾਂਦੇ ਹਾਂ ਤਾਂ ਮੇਰੀ ਨੂੰਹ ਵੀ ਮੈਨੂੰ ਕਹਿੰਦੀ ਹੁੰਦੀ ਹੈ ਡੈਡੀ ਤੁਸੀਂ ਹੁਣ ਕੋਈ ਚੁਟਕਲਾ ਸੁਣਾਓ, ਕਦੇ ਬੋਰ ਹੋ ਜਾਈਦਾ, ਲੰਮਾ ਸਫ਼ਰ ਹੁੰਦਾ। ਇਹ ਨੌਵਾਂ ਸੱਸਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਉਹ ਹੋਇਆ ਇਸ ਤਰ੍ਹਾਂ ਜੀ, ਇੱਕ ਵਾਰੀ ਨੌਵਾਂ ਤੇ ਸੱਸਾਂ ਨਾ ਇੱਕ ਬੱਸ ਤੇ ਇਕੱਠੀਆਂ ਜਾ ਰਹੀਆਂ ਸੀ ਤੇ ਅੱਗੇ ਸੱਸਾਂ ਬੈਠੀਆਂ ਸੀ, ਪਿੱਛੇ ਨੌਵਾਂ ਬੈਠੀਆਂ ਸੀ ਤੇ ਉਹ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਸੱਸਾਂ ਮਰ ਗਈਆਂ ਤੇ ਸਾਰੀਆਂ ਨੌਵਾਂ ਰੋਣ ਲੱਗ ਪਈਆਂ। ਫਿਰ ਥੋੜੀ ਦੇਰ ਬਾਅਦ ਉਹ ਕਹਿਣ ਲੱਗੀਆਂ ਚਲੋ ਬਥੇਰਾ ਹੋ ਗਿਆ ਹੁਣ ਚੁੱਪ ਕਰੋ ਤੇ ਬੜਾ ਹੋ ਗਿਆ ਪਖੰਡ, ਇੱਕ ਬਹੁਤਾ ਹੀ ਰੋਈ ਜਾਏ। ਤੇ ਕਿਸੇ ਨੇ ਪੁੱਛਿਆ ਵੀ ਤੂੰ ਆਪਣੀ ਸੱਸ ਨੂੰ ਬਹੁਤ ਪਿਆਰ ਕਰਦੀ ਹੈ ਤਾਂ ਕਰਕੇ ਰੋ ਰਹੀ ਹੈ? ਕਹਿੰਦੀ ਨੀ, ਮੈਂ ਇਸ ਕਰਕੇ ਰੋ ਰਹੀ ਹਾਂ ਕਿ ਮੇਰੀ ਸੱਸ ਅੱਜ ਆਈ ਨਹੀਂ ਸੀ।
ਉਹਦਾ ਵਿਚਾਰੀ ਦਾ ਦੁੱਖ ਜਿਹੜਾ ਉਹ ਵੱਖਰੇ ਕਿਸਮ ਦਾ ਹੈ। ਚੁੱਕ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਚੁਟਕਲੇ ਜਿਹੜੇ ਨੇ ਇਹ ਤੁਸੀਂ ਕੁਝ ਆਪ ਵੀ ਬਣਾਉਂਦੇ ਹੋ ਜਾਂ ਜਿਹੜੇ ਚੱਲਣ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਯਾਦ ਕਰਕੇ ਫੇਰ ਸੁਣਾਉਂਦੇ ਹੋ ਤੇ ਲੋਕਾਂ ਨੂੰ ਹਸਾਉਂਦੇ ਹੋ ਮਹਿਫਲਾਂ ਦੇ ਵਿੱਚ?
ਇਹ ਸਾਰਾ ਕੁਝ ਇਕੱਠਾ ਹੀ ਹੈਗਾ ਕਿਉਂਕਿ ਇਹ ਚੱਲਦਾ ਇਸ ਤਰ੍ਹਾਂ ਕਿ ਕੁਛ ਵਟਸਐਪ ਤੋਂ ਆ ਜਾਂਦੇ ਨੇ, ਕੁਛ ਆਪ ਬਣਾ ਲਈਦੇ ਨੇ, ਕੁਛ ਲੋਕਾਂ ਵੱਲੋਂ ਆਉਂਦੇ ਨੇ। ਤੇ ਉਹ ਮੈਂ ਉਹਦੇ ਬਾਰੇ ਕਹਿਣਾ ਚਾਹੁੰਦਾ ਕਿ ਇਹ ਮਤ ਪੁੱਛੋ ਕਿ ਅਲਫਾਜ਼ ਕਹਾਂ ਸੇ ਲਾਤਾ ਹੂੰ, ਕੁਛ ਦਰਦ ਚੁਰਾਤਾ ਹੂੰ ਲੋਗੋਂ ਕੇ, ਕੁਛ ਆਪਣੀ ਬਾਤ ਬਤਾਤਾ ਹੂੰ।
ਬਿਲਕੁਲ ਸਹੀ,
ਇਹ ਸਾਰਿਆਂ ਦਾ ਰਲਿਆ ਮਿਲਿਆ ਵਿਚਾਰ ਹੁੰਦੇ ਨੇ। ਆਪਾਂ ਸੱਸ ਦੀ ਗੱਲ ਕੀਤੀ ਨਾ, ਤਾਂ ਉਹ ਇੱਕ ਸਹੁਰਾ ਕਹਿੰਦਾ ਜਵਾਈ ਨੂੰ, ਸਹੁਰਾ ਕਹਿੰਦਾ ਤੈਨੂੰ ਹੀਰਿਆਂ ਵਰਗੀ ਮੋਤੀਆਂ ਵਰਗੀ ਕਰੋੜਾਂ ਰੁਪਈਆਂ ਦੀ ਧੀ ਦਿੱਤੀ ਹੈ, ਤੇ ਜਵਾਈ ਕਹਿੰਦਾ ਉਹ ਗੱਲਾਂ ਛੱਡੋ, ਦੱਸੋ ਵਾਪਸ ਕਿੰਨੇ ਚ ਲੈਣੀ ਜੇ?
ਠੀਕ ਹੈ ਜੀ, ਤੇ ਚੁੱਗ ਸਾਹਿਬ, ਇੱਕ ਤੁਹਾਡੇ ਚੁਟਕਲੇ ਜਿਹੜੇ ਕਈ ਬੜੇ ਮਸ਼ਹੂਰ, ਕਿਉਂਕਿ ਤੁਹਾਡਾ ਇੱਕ ਖਾਸ ਅੰਦਾਜ਼ ਹੈਗਾ, ਬੜੀ ਨਰਮੀ ਨਾਲ ਲੇਕਿਨ ਥੋੜ੍ਹੀ ਜਿਹੀ ਖਿੱਚ ਕੇ ਲੰਬੀ ਜਿਹੀ ਕਰਕੇ ਗੱਲ ਕਰਦੇ ਹੋ, ਤੁਹਾਡਾ ਬਿਲਕੁਲ ਇੱਕ ਨਿੱਜੀ ਸਟਾਈਲ ਹੈ, ਅੰਦਾਜ਼ ਹੈ। ਇਸ ਦੇ ਵਿੱਚ ਤੁਹਾਡਾ ਇੱਕ ਚੁਟਕਲਾ ਜਿਹੜਾ ਬੜਾ ਮਸ਼ਹੂਰ ਹੋਇਆ, ਸੌਂਗ ਹੀ ਹੈ, ਉਹ ਜ਼ਰੂਰ ਸੁਣਾਓ, ਉਸ ਦੇ ਬਗੈਰ ਇੰਟਰਵਿਊ ਕੰਪਲੀਟ ਨਹੀਂ ਹੋਏਗਾ ਜੀ।
ਮੈਨੂੰ ਬੜਾ ਚੰਗਾ ਲੱਗਦਾ ਜਦੋਂ ਕੋਈ ਕਹਿੰਦਾ ਨਾ ਕਿ ਮੇਰਾ ਉਹ ਚੁਟਕਲਾ ਸੁਣਾਓ, ਉਹ ਚੁਟਕਲਾ ਸੁਣਾਓ ਜਿਹੜਾ ਬਹੁਤ ਪਾਪੂਲਰ ਹੁੰਦਾ। ਇਹ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਆਦਮੀ ਨਾ ਬੜਾ ਬਿਮਾਰ ਹੋਇਆ ਤੇ ਡਾਕਟਰ ਕੋਲ ਚਲਾ ਗਿਆ, ਤੇ ਜਦੋਂ ਡਾਕਟਰ ਕੋਲੋਂ ਵਾਪਸ ਆਇਆ ਨਾ ਤੇ ਪਤਨੀ ਪੁੱਛਦੀ ਕਿ ਕੀ ਕਹਿੰਦਾ ਸੀ ਡਾਕਟਰ, ਉਹ ਕਹਿੰਦੀ ਹੈ ਪਤੀ ਕਹਿਣ ਲੱਗਿਆ ਕਿ ਡਾਕਟਰ ਕਹਿੰਦਾ ਸੀ ਕਿ ਤੂੰ ਬਚ ਨਹੀਂ ਸਕਦਾ, ਤੂੰ 6-7 ਘੰਟੇ ਹੀ ਹੈਗਾ, ਤੂੰ ਸਵੇਰ ਨਹੀਂ ਦੇਖਣੀ। ਬੜਾ ਅਫਸੋਸ ਹੋਇਆ, ਗੱਲਾਂ ਬਾਤਾਂ ਕਰਦੇ ਰਹੇ, ਫਿਰ ਸੌਂਗ ਹੈ, ਪਤੀ ਨੂੰ ਨੀਂਦਰ ਨਹੀਂ ਸੀ ਆ ਰਹੀ। ਪਤੀ ਕਹਿੰਦਾ ਸੌਂ ਗਈ, ਪਤਨੀ ਕਹਿੰਦੀ ਹੋਰ ਕੀ ਕਰਾਂ, ਤੁਸੀਂ ਤਾਂ ਸਵੇਰੇ ਉੱਠਣਾ ਨਹੀਂ।
ਇਹ ਸਹੀ ਹੈ ਜੀ। ਚੁੱਕ ਸਾਹਿਬ, ਕੈਨੇਡਾ ਰਹਿੰਦੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ?
ਕੈਨੇਡਾ ਮੈਂ ਜੀ 81 ਵਿੱਚ ਗਿਆ ਸੀ
ਜੀ,
ਤੇ ਮੈਨੂੰ ਤਕਰੀਬਨ ਸਮਝ ਲਓ ਵੀ 38 ਇਅਰਸ ਹੋ ਗਏ ਨੇ। ਕੈਨੇਡਾ ਕੈਲਗਰੀ ਵਿੱਚ ਰਹਿੰਦੇ ਆ।
ਅੱਛਾ ਚੁੱਗ ਸਾਹਿਬ, ਇਹ ਵੀ ਦੱਸੋ ਕਿ ਤੁਸੀਂ ਚੰਡੀਗੜ੍ਹ ਦੇ ਗਰਮ ਮੌਸਮ ਤੋਂ ਗਏ ਸੋ ਕੈਨੇਡਾ, ਉਹ ਵੀ ਸਿੱਧੇ ਚਲੇ ਗਏ ਕੈਲਗਰੀ, ਅਤੇ ਉੱਥੋਂ ਦੀ ਠੰਡ ਨੇ ਤੁਹਾਨੂੰ ਸ਼ੁਰੂ ਦੇ ਵਿੱਚ ਝਟਕਾ ਨਾ ਦਿੱਤਾ ਮੌਸਮ ਦੇ ਵਿੱਚ ਔਰ ਜਗ੍ਹਾ ਦੇ ਵਿੱਚ ਐਡਜਸਟ ਹੋਣ ਦੇ ਬਾਰੇ? ਕੋਈ ਸਾਡੇ ਸਰੋਤਿਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਾ ਚਾਹੋਗੇ ਜੀ?
ਅਸਲ ਵਿੱਚ ਜੀ ਵਾਕਈ ਨਾ ਜਦੋਂ ਚੰਡੀਗੜ੍ਹ ਤੋਂ ਕੈਲਗਰੀ ਗਿਆ ਤੇ ਮੌਸਮ ਦਾ ਬਹੁਤ ਫਰਕ ਸੀ, ਕਿਉਂਕਿ ਕੈਲਗਰੀ ਮਸ਼ਹੂਰ ਹੈ ਕਿ ਉੱਥੇ ਬਰਫ਼ ਬੜੀ ਪੈਂਦੀ ਹੈ, ਉੱਥੇ ਠੰਡ ਬੜੀ ਹੁੰਦੀ ਹੈ
ਜੀ।
ਬਲਕਿ ਜਿਹੜਾ ਕੈਲਗਰੀ ਨਾਮ ਹੈ ਨਾ, ਉਹ ਸਾਡੇ ਇੰਡੀਅਨ ਨੇ ਹੀ ਦਿੱਤਾ ਹੋਇਆ।
ਅੱਛਾ ਜੀ, ਉਹ
ਕਿਉਂਕਿ ਜਿਹੜੇ ਉਹ ਜਦੋਂ ਇੰਡੀਅਨ ਕਦੇ ਵੀ ਕੈਲਗਰੀ ਚ ਕਿਸੇ ਨਾਲ ਗੱਲ ਕਰਦੇ ਸੀ ਨਾ, ਤੇ ਉਹ ਕਹਿੰਦੇ ਸੀ ਵੀ ਹਮਨੇ ਸੁਣਾ ਹੈ ਕਿ ਵਹਾਂ ਬਰਫ਼ ਬਹੁਤ ਗਿਰਤੀ ਹੈ। ਕਬ ਗਿਰੀ ਥੀ? ਤੋ ਜਬ ਵੀ ਉਹਨੇ ਪੁੱਛਣਾ ਤੋ ਜਵਾਬ ਯਹੀ ਹੋਤਾ ਥਾ ਕਲ ਗਿਰੀ ਥੀ। ਬਰਫ਼ ਕਬ ਗਿਰੀ ਥੀ? ਤੋ ਉਸਨੇ ਕਹਿਣਾ ਕਲ ਗਿਰੀ ਥੀ। ਜਬ ਵੀ ਪੁੱਛੋ ਕਹੇਂਗੇ ਕਲ ਗਿਰੀ ਥੀ, ਕਲ ਗਿਰੀ ਥੀ, ਕਲ ਗਿਰੀ ਥੀ, ਤੋ ਉਸ ਸ਼ਹਿਰ ਕਾ ਨਾਮ ਹੀ ਕੈਲਗਰੀ ਪੜ ਗਿਆ।
ਠੀਕ ਹੈ, ਇਹਦਾ ਮਤਲਬ ਕੈਨੇਡਾ ਦੇ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ ਉਹ ਭਾਰਤੀ ਲੋਕਾਂ ਦਾ ਇੰਤਜ਼ਾਰ ਕਰ ਰਹੇ ਸੀ ਨਾਂ ਰੱਖਣ ਵਾਸਤੇ।
ਠੀਕ ਹੈ, ਬਿਲਕੁਲ ਜੀ, ਇਹਨਾਂ ਨੇ ਬਹੁਤ ਕੁਝ ਸਾਡੇ ਕੋਲੋਂ ਸਿੱਖਿਆ ਤੇ ਅਸੀਂ ਕਾਫੀ ਐਕਸਪਰਟ ਹੈਗੇ ਆ, ਟੈਲੈਂਟਡ ਹੈਗੇ ਆ, ਔਰ ਬਸ ਹੱਸਣ ਖੇਡਣ ਵਿੱਚ ਖੁਸ਼ ਰਹਿਣ ਵਿੱਚ ਤਾਂ ਪੰਜਾਬੀਆਂ ਦਾ ਜਵਾਬ ਹੀ ਨਹੀਂ ਨਾ, ਉਹਨਾਂ ਨੇ ਸਾਡੇ ਕੋਲੋਂ ਜੀਣਾ ਸਿੱਖਿਆ, ਹੱਸਣਾ ਸਿੱਖਿਆ, ਹੱਸਣਾ ਸਿੱਖਿਆ
ਜੀ। ਤੇ ਅੱਜ ਕੱਲ ਭਾਰਤ ਦੌਰੇ ਤੇ ਹੈਗੇ ਹੋ, ਇੰਨੇ ਸਾਲਾਂ ਬਾਅਦ ਕੀ ਫਰਕ ਮਹਿਸੂਸ ਕਰਦੇ ਹੋ? ਇਹਦੇ ਉੱਪਰ ਵੀ ਕੋਈ ਚੁਟਕਲਾ ਐਨਆਰਆਈ ਦੇ ਉੱਪਰ?
ਨਹੀਂ ਜੀ, ਬਿਲਕੁਲ ਗੱਲ ਤੁਹਾਡੀ ਠੀਕ ਹੈਗੀ ਆ, ਬਈ ਇੱਥੇ ਚੇਂਜਸ ਬਹੁਤ ਹੋਈਆਂ ਨੇ, ਚੰਗੀਆਂ ਵੀ। ਤੇ ਉਹ ਇੱਕ ਪਤੀ ਆਪਣੀ ਪਤਨੀ ਨੂੰ ਕਹਿੰਦਾ ਸੀ ਕਿ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਅਸੀਂ ਭਾਰਤ ਵਰਸ਼ ਨੂੰ ਸਵਰਗ ਬਣਾ ਦੇਣਾ, ਤੇ ਪਤਨੀ ਕਹਿਣ ਲੱਗੀ ਆ ਤਾਂ ਬੜੀ ਚੰਗੀ ਗੱਲ ਹੈ, ਪਰ ਜੇ ਆਪਾਂ ਕੈਨੇਡਾ ਗਏ ਤੇ ਉਹਨਾਂ ਨੂੰ ਕੀ ਦੱਸਾਂਗੇ ਕਿ ਅਸੀਂ ਭਾਰਤ ਵਾਸੀ ਹਾਂ ਕਿ ਸਵਰਗ ਵਾਸੀ ਹਾਂ?
ਜੀਂਦੇ ਜੀਓ ਵੀ। ਠੀਕ ਹੈ ਜੀ, ਤੇ ਚੁੱਗ ਸਾਹਿਬ, ਤੁਸੀਂ ਆਪਣੀ ਫੈਮਿਲੀ, ਪੂਰਾ ਪਰਿਵਾਰ ਤੁਹਾਡਾ ਹੁਣ ਕੈਨੇਡਾ ਰਹਿੰਦਾ ਹੈ, ਤੇ ਤੁਸੀਂ ਕਿਸ ਤਰੀਕੇ ਜਦੋਂ ਰਿਟਾਇਰ ਹੋਏ ਹੋ, ਤੁਸੀਂ ਉੱਥੇ ਆਪਣਾ ਜੋ ਵੀ ਜੋਬ ਕਰਦੇ ਸੀ, ਕਾਰੋਬਾਰ ਜੋ ਵੀ ਤੁਹਾਡਾ ਹੈਗਾ ਸੀ, ਉਸ ਤੋਂ ਬਾਅਦ ਰਿਟਾਇਰ ਹੋ ਕੇ, ਤੇ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਇਆ ਕਿ ਅਸੀਂ ਚੁਟਕਲਿਆਂ ਦੇ ਰਾਹੀਂ ਕੋਈ ਮਹਿਫਿਲਾਂ ਦੇ ਵਿੱਚ ਜਾਇਆ ਜਾਵੇ, ਉੱਥੇ ਆਪਣੀ ਮਸ਼ਹੂਰੀ ਦਾ ਸਫ਼ਰ ਸਾਨੂੰ ਸੰਖੇਪ ਵਿੱਚ ਦੱਸੋ?
ਅਸਲ ਵਿੱਚ ਨਾ ਇਹ ਕੋਈ ਪਲਾਨਿੰਗ ਨਹੀਂ ਸੀ ਹੈਗੀ, ਮੈਂ ਤਾਂ ਸਮਝਦਾ ਕਿ ਇਹ ਉੱਪਰ ਵਾਲਾ ਹੀ ਹੈ ਜਿਹਦੀ ਡਿਵਾਈਨ ਪਲਾਨਿੰਗ ਹੁੰਦੀ ਹੈ। ਮੈਂ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ ਸੀ ਚੰਡੀਗੜ੍ਹ ਤੋਂ, ਤੇ ਫਿਰ ਕੈਨੇਡਾ ਜਾ ਕੇ ਵੀ ਆਪਣੀ ਐਜੂਕੇਸ਼ਨ ਰਿਵਾਈਜ਼ ਕਰਕੇ, ਤੇ ਮੈਂ ਆਇਲ ਐਂਡ ਰਿਫਾਈਨਰੀ ਡਿਜ਼ਾਈਨਿੰਗ ਕੰਪਨੀ ਦੇ ਵਿੱਚ ਡਾਕੂਮੈਂਟ ਕੰਟਰੋਲਰ ਲੱਗ ਗਿਆ ਸੀ। ਪਰ ਇਹ ਜਿਹੜਾ ਚੁਟਕਲਿਆਂ ਦਾ ਸਫ਼ਰ ਸੀ ਨਾ, ਇਹ ਨਾਲ ਨਾਲ ਚੱਲਦਾ ਸੀ। ਬਚਪਨ ਤੋਂ ਹੀ ਘਰ ਦਾ ਮਾਹੌਲ ਵੀ ਬੜਾ ਅੱਛਾ ਸੀ, ਮੇਰੀਆਂ ਭੈਣਾਂ ਭਰਾ ਅਸੀਂ ਇਕੱਠੇ ਬਹਿੰਦੇ ਰੌਣਕਾਂ ਲਾਉਂਦੇ ਸੀ। ਪਰ ਜਦੋਂ ਰਿਟਾਇਰਮੈਂਟ ਹੋ ਗਈ ਤੇ ਫਿਰ ਸੀਨੀਅਰ ਸੁਸਾਇਟੀਜ਼ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਤੇ ਉਥੋਂ ਫਿਰ ਇਹ ਟੈਲੈਂਟ ਜਿਹੜਾ ਇਹ ਹੋਰ ਸ਼ਾਰਪ ਹੋਇਆ, ਲੋਕਾਂ ਨੇ ਬੜਾ ਹੁੰਗਾਰਾ ਦਿੱਤਾ, ਸੋਸ਼ਲ ਮੀਡੀਆ ਨੇ, ਤੇ ਇਹ ਰਿਟਾਇਰਮੈਂਟ ਤੋਂ ਬਾਅਦ ਹੀ, ਕਿਉਂਕਿ ਹੁਣ ਮੇਰੇ ਕੋਲ ਟਾਈਮ ਵੀ ਹੈਗਾ ਸੀ, ਤੇ ਇਹ ਹੁੰਗਾਰਾ ਮਿਲਣ ਕਰਕੇ ਫਿਰ ਇਹ ਕਿਸਮ ਦਾ ਆਪਣਾ ਮਿਸ਼ਨ, ਮੈਂ ਆਪਣੇ ਆਪ ਨੂੰ ਸਮਝਦਾ ਕਿ ਇਨਸਾਨ ਜਿੰਨਾ ਕੁਛ ਮਰਜ਼ੀ ਕਰ ਲਵੇ, ਪਰ ਜਿਸ ਚੀਜ਼ ਨੂੰ ਤੁਸੀਂ ਲਗਨ ਨਾਲ ਕਰਦੇ ਹੋ ਜਾਂ ਜਦ ਤੱਕ ਉਹਦੀ ਬਖਸ਼ਿਸ਼ ਨਹੀਂ ਹੁੰਦੀ, ਇਹ ਕੁਛ ਨਹੀਂ ਹੋ ਸਕਦਾ। ਤੇ ਹੁਣ ਮੈਂ ਸਮਝਦਾ ਕਿ ਇਹ ਮਿਸ਼ਨ ਜਿਹੜਾ ਇਹ ਲਾਫਟਰ ਮਿਸ਼ਨ ਤੇ ਆ, ਤੇ ਉਹਦੇ ਨਾਲ ਮੈਨੂੰ ਸਾਰੇ ਜੁੜੀ ਜਾ ਰਹੇ ਨੇ, ਔਰ ਉਹ ਸਾਰੀ ਕਾਮਯਾਬੀ ਦਾ ਹਿੱਸਾ ਤੁਸੀਂ ਵੀ ਹੋ, ਮੀਡੀਆ ਵਾਲੇ ਵੀ ਹੋ, ਖਾਸ ਕਰਕੇ ਮੈਨੂੰ ਤੁਸੀਂ ਪਲੇਟਫਾਰਮ ਦਿੰਦੇ ਹੋ, ਜਿਵੇਂ ਹੁਣ ਤੁਹਾਡੇ ਨਾਲ ਗੱਲ ਹੋ ਰਹੀ ਹੈ, ਸੁਣਨ ਵਾਲੇ ਉਹ ਵੀ ਸਾਡੇ ਨਾਲ ਜੁੜਨਗੇ, ਤੇ ਸਾਨੂੰ ਚਾਹੀਦਾ ਕਿ ਆਪਾਂ ਹੱਸਦੇ ਰਹੀਏ, ਹਸਾਉਂਦੇ ਰਹੀਏ, ਬੜਾ ਅੱਛਾ ਲੱਗਦਾ।
ਚੁਗ ਸਾਹਿਬ, ਤੁਸੀਂ ਉਹਨਾਂ ਲੋਕਾਂ ਦੇ ਵਾਸਤੇ ਇੱਕ ਮਿਸਾਲ ਹੋ ਜਿਹੜੇ ਪਰਦੇਸਾਂ ਦੇ ਵਿੱਚ ਆਪਣੇ ਬੱਚਿਆਂ ਦੇ ਕੋਲ ਆਣ ਕੇ ਰਹਿੰਦੇ ਨੇ ਜਾਂ ਆਪ ਉੱਥੇ ਜਾਂਦੇ, ਜਿਸ ਤਰ੍ਹਾਂ ਅਸੀਂ ਵੀ ਅੱਜ ਹੁਣ ਜਵਾਨੀ ਦੇ ਦੌਰ 'ਚ ਇੱਥੇ ਆਏ ਹਾਂ, ਕੱਲ੍ਹ ਨੂੰ ਜੇ ਉਮਰ ਨੇ ਸਾਥ ਦਿੱਤਾ ਤਾਂ ਅਸੀਂ ਵੀ ਬਜ਼ੁਰਗ ਹੋ ਕੇ ਇੱਥੇ ਰਹਿਣਾ। ਸੋ ਲੋਕ ਅਕਸਰ ਇੰਡੀਆ ਤੋਂ ਜਿਹੜੇ ਆਉਂਦੇ ਨੇ ਉਹ ਕਹਿੰਦੇ ਜੀ ਵਿਲਾਇਤਾਂ ਦੇ ਵਿੱਚ ਚਲੇ ਤਾਂ ਜਾਂਦੇ ਹਾਂ, ਸਾਡਾ ਜੀ ਨਹੀਂ ਲੱਗਦਾ, ਵਿਹਲੇ ਰਹੀਦਾ, ਟਾਈਮ ਪਾਸ ਨਹੀਂ ਹੁੰਦਾ। ਸੋ ਉਹਨਾਂ ਵਾਸਤੇ ਵੀ ਅੱਛੀ ਮਿਸਾਲ ਹੋ ਤੁਸੀਂ ਕਿ ਆਪਣੇ ਆਪ ਨੂੰ ਰੁਝੇਵੇਂ ਅਜਿਹੇ ਵੀ ਅਸੀਂ ਦੇ ਸਕਦੇ ਹਾਂ, ਜ਼ਰੂਰੀ ਨਹੀਂ ਹੁੰਦਾ ਕਿ ਕੋਈ ਰਿਜ਼ਕ ਹੀ ਸਾਡਾ ਰੁਝੇਵਾਂ ਹੋਵੇ। ਸੋ ਆਪ ਹੱਸਣਾ, ਦੂਜਿਆਂ ਨੂੰ ਹਸਾਉਣਾ, ਇਹ ਵੀ ਵਿਅਸਤ ਰਹਿਣ ਦਾ ਇੱਕ ਚੰਗਾ ਅਤੇ ਬੜਾ ਹੀ ਸਮਾਜਿਕ ਤਰੀਕਾ ਹੈਗਾ। ਤੁਸੀਂ ਆਪਣੀਆਂ ਭੈਣਾਂ ਭਰਾਵਾਂ ਦਾ ਜ਼ਿਕਰ ਕੀਤਾ, ਤੁਹਾਨੂੰ ਮੇਰੇ ਸੁਣਨ 'ਚ ਆਇਆ ਕਿ ਲੋਕ ਅਕਸਰ ਬਹੁਤ ਸਾਰੇ ਨਵੇਂ ਮਿਲਦੇ ਨੇ ਜਿਹੜੇ ਉਹ ਮਾਮਾ ਜੀ ਕਹਿੰਦੇ ਨੇ, ਐਸਾ ਕਿਉਂ ਜੀ?
ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ। ਮੇਰੀਆਂ ਨਾ 6 ਭੈਣਾਂ ਨੇ ਤੇ ਅਸੀਂ 3 ਭਰਾ ਵਾਂ ਤੇ ਮੈਂ ਸਭ ਤੋਂ ਛੋਟਾ ਵਾਂ। ਦੇਖ ਲਓ ਵੀ ਬਾਕੀ ਸਾਰੇ ਕਿੱਡੇ ਕਿੱਡੇ, ਬੜਾ ਵੱਡਾ ਫੈਲਿਆ ਹੋਇਆ ਪਰਿਵਾਰ ਹੈਗਾ। ਬਲਕਿ ਮੇਰੇ ਮਾਤਾ ਜੀ ਦਾ ਨਾਮ ਹੀ ਪ੍ਰਤਾਪ ਕੌਰ ਸੀ ਤੇ ਪਿਤਾ ਜੀ ਦਾ ਨਾਮ ਪ੍ਰਤਾਪ ਸਿੰਘ ਹੈ ਤੇ ਅਸੀਂ ਪ੍ਰਤਾਪ ਐਂਡ ਪ੍ਰਤਾਪ ਗਰੁੱਪ ਬਣਾਇਆ ਹੋਇਆ। ਉਹ ਫਿਰ ਸਾਰੇ ਇੱਕ ਦੂਜੇ ਨਾਲ ਜੁੜੇ ਰਹਿੰਦੇ ਨੇ ਤੇ ਬੜੀ ਸੋਹਣੀ ਗੱਲ ਕਹੀ ਹੈ ਕਿ ਖਾਸ ਕਰਕੇ ਮੈਂ ਬੜਿਆਂ ਕੋਲੋਂ ਇੱਕ ਕਮੈਂਟ ਮਿਲੇ ਨੇ ਕਿ ਇਸ ਉਮਰ ਵਿੱਚ ਉਮਰ ਦਾ ਕੋਈ ਲੈਣਾ ਦੇਣਾ ਨਹੀਂ ਖੁਸ਼ੀ ਨਾਲ ਤੁਸੀਂ। ਬਲਕਿ ਮੈਂ ਤਾਂ ਸੋਚਦਾ ਕਿ ਇਸ ਉਮਰ ਵਿੱਚ ਪਹੁੰਚਣ ਵਾਸਤੇ ਹੀ ਤੁਸੀਂ ਸਾਰੀ ਮਿਹਨਤ ਕੀਤੀ ਹੈ ਤੇ ਮੈਂ ਇਹ ਸਾਰਿਆਂ ਨੂੰ ਕਹਿੰਦਾ ਜਿਹੜੇ ਵੀ ਸੀਨੀਅਰ ਹੈਗੇ ਨੇ, ਵੈਸੇ ਤਾਂ ਹਰ ਉਮਰ ਵਿੱਚ ਹੀ ਪਰ ਸੀਨੀਅਰ ਕੋਲੋਂ ਕਿਉਂਕਿ ਉਹ ਬਿਜ਼ੀ ਨਹੀਂ ਹੁੰਦੇ, ਉਹਨਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ, ਹੱਸਦੇ ਰਹਿਣਾ ਚਾਹੀਦਾ, ਚਿਹਰੇ ਤੇ ਮੁਸਕਰਾਹਟ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਪ੍ਰੋਬਲਮ ਤੇ ਚੈਲੰਜਸ ਹਰ ਕਿਸੇ ਕੋਲ ਹੈਗੇ ਨੇ। ਔਰ ਰਿਸ਼ਤੇਦਾਰਾਂ ਦਾ ਖਿਆਲ ਰੱਖਣਾ ਚਾਹੀਦਾ। ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਪਤੀ ਦੇ ਰਿਸ਼ਤੇਦਾਰ ਆ ਗਏ ਤੇ ਉਹਨੇ ਪਤਨੀ ਨੂੰ ਕਿਹਾ ਕਿ ਮੇਰੇ ਰਿਸ਼ਤੇਦਾਰ ਆਏ ਨੇ, ਕੁਝ ਬਣਾ ਲੈ। ਤੇ ਪਤਨੀ ਨੇ ਮੂੰਹ ਬਣਾ ਲਿਆ,
ਠੀਕ ਹੈ ਜੀ।
ਤੇ ਫਿਰ ਪਤਨੀ ਦੇ ਰਿਸ਼ਤੇਦਾਰ ਆ ਗਏ ਤੇ ਪਤਨੀ ਨੇ ਪਤੀ ਨੂੰ ਕਿਹਾ ਮੈਂ ਮੇਰੇ ਰਿਸ਼ਤੇਦਾਰਾਂ ਵਾਸਤੇ ਕੁਝ ਲੈ ਆਓ ਬਾਹਰੋਂ ਤੇ ਉਹ ਬਾਹਰੋਂ ਟੈਕਸੀ ਲੈ ਕੇ ਆ ਗਿਆ,
ਠੀਕ ਹੈ ਜੀ।
ਇਹ ਚਲਦੀਆਂ ਰਹਿੰਦੀਆਂ ਨੇ, ਗੱਲਾਂ ਬਾਤਾਂ ਚਲਦੀਆਂ ਰਹਿੰਦੀਆਂ ਨੇ। ਤੇ ਇੱਕ ਵਾਰੀ ਨਾ ਇੱਕ ਸਿਪਾਹੀ ਨੇ ਨਾ ਆਪਣੇ ਥਾਣੇਦਾਰ ਨੂੰ ਫੋਨ ਕਰਕੇ ਕਹਿੰਦਾ ਕਿ ਮੈਂ ਮੌਕਾ ਵਾਰਦਾਤ ਤੋਂ ਬੋਲ ਰਿਹਾ ਤੇ ਇੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਹੈ। ਤੇ ਥਾਣੇਦਾਰ ਕਹਿੰਦਾ ਵੀ ਉਹਨੇ ਕਿਉਂ ਗੋਲੀ ਮਾਰੀ ਹੈ? ਤੇ ਉਹ ਦੱਸਦਾ ਕਿ ਪਤਨੀ ਪੋਚਾ ਫੇਰ ਰਹੀ ਸੀ, ਪੋਚਾ ਹਾਲੇ ਗਿੱਲਾ ਸੀ ਤੇ ਪਤਨੀ ਨੇ ਗੋਲੀ ਮਾਰ ਦਿੱਤੀ। ਤਾਂ ਥਾਣੇਦਾਰ ਕਹਿੰਦਾ ਫਿਰ ਤੁਸੀਂ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ? ਤੇ ਸਿਪਾਹੀ ਕਹਿੰਦਾ ਨਹੀਂ ਜੀ, ਹਾਲੇ ਪੋਚਾ ਗਿੱਲਾ।
ਠੀਕ ਹੈ, ਉਹ ਆਪ ਨਹੀਂ ਸੀ ਨਾ ਗੋਲੀ ਖਾਣਾ ਚਾਹੁੰਦਾ। ਅੱਛਾ ਜੀ, ਤੁਹਾਡਾ ਹਰੀ ਮਿਰਚ ਦਾ ਵੀ ਚੁਟਕਲਾ ਬੜਾ ਲੋਕ ਪਸੰਦ ਕਰਦੇ।
ਤਰ੍ਹਾਂ ਹੋਇਆ ਕਿ ਇੱਕ ਆਦਮੀ ਨਾ ਇੱਕ ਆਦਮੀ ਮਰ ਗਿਆ ਤੇ ਉਹਦਾ ਗੁਆਂਢੀ ਉਹਦੀ ਪਤਨੀ ਨੂੰ ਅਫਸੋਸ ਕਰਨ ਆਇਆ ਤੇ ਪਤਨੀ ਨੂੰ ਅਫਸੋਸ ਕਰਕੇ ਕਹਿੰਦਾ ਭੈਣ ਜੀ ਬੜਾ ਮਾੜਾ ਹੋਇਆ, ਪਰ ਹੋਇਆ ਕੀ ਸੀ? ਤਾਂ ਉਹ ਕਹਿਣ ਲੱਗੀ ਕਿ ਭਰਾ ਜੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਹਰੀ ਮਿਰਚ ਤੋਂ ਬਗੈਰ ਨਾ ਰੋਟੀ ਮੈਨੂੰ ਸਵਾਦੀ ਨਹੀਂ ਲੱਗਦੀ ਤੇ ਮੈਂ ਰੋਟੀ ਖਾਣ ਲੱਗੀ ਸੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਪਿੱਛੇ ਬਗੀਚੀ ਵਿੱਚੋਂ ਨਾ ਹਰੀ ਮਿਰਚ ਤੋੜ ਲਿਆਓ ਤੇ ਉਹ ਬਸ ਜੀ ਹਰੀ ਮਿਰਚ ਤੋੜਨ ਗਏ ਨੇ, ਉਹਨਾਂ ਨੂੰ ਸੱਪ ਲੜ ਗਿਆ। ਤੇ ਉਹ ਆਦਮੀ ਕਹਿੰਦਾ ਫਿਰ ਤੁਸੀਂ ਕੀ ਕੀਤਾ? ਕਹਿੰਦੇ ਕਰਨਾ ਕੀ ਸੀ, ਫਿਰ ਬਿਨਾਂ ਹਰੀ ਮਿਰਚ ਦੇ ਰੋਟੀ ਖਾਧੀ।
ਠੀਕ ਹੈ ਜੀ, ਜ਼ਿੰਦਗੀ ਦੇ ਵਿੱਚ ਸਹੀ ਚੀਜ਼ਾਂ ਨੂੰ ਤਰਜੀਹ ਕਈ ਲੋਕ ਦਿੰਦੇ ਨੇ। ਤੇ ਤੁਸੀਂ ਸਾਨੂੰ ਭੂਤ ਦਾ ਵੀ ਫਿਰ ਚੁਟਕਲਾ ਇੱਕ ਸੁਣਾ ਹੀ ਦਿਓ।
ਹਾਂਜੀ ਹਾਂਜੀ, ਇੱਕ ਆਦਮੀ ਆਪਣੇ ਦੋਸਤ ਨੂੰ ਕਹਿ ਰਿਹਾ ਸੀ ਕਿ ਜੇ ਤੇਰੀ ਪਤਨੀ ਨੂੰ ਭੂਤ ਲੈ ਜਾਵੇ ਤਾਂ ਤੂੰ ਕੀ ਕਰੇਗਾ? ਤੇ ਉਹ ਕਹਿੰਦਾ ਕਿ ਮੈਂ ਕੀ ਕਰਨਾ, ਗਲਤੀ ਭੂਤ ਦੀ ਹੈ, ਆਪੇ ਭੁਗਤੇਗਾ।
ਜਾਂ ਹੁਣ ਤਾਂ ਭੂਤ ਹੀ ਕਰੇਗਾ ਜੋ ਕਰੇਗਾ।
ਇੱਕ ਪਤੀ ਕਹਿੰਦਾ ਆਪਣੀ ਪਤਨੀ ਨੂੰ ਕਹਿੰਦਾ ਹਰ ਵਕਤ ਲੜਦੀ ਰਹਿੰਦੀ ਹੈ, ਕੀ ਖਾਣੀ ਹੈ? ਉਹ ਕਹਿਣ ਲੱਗੀ ਕਿ ਮੈਂ ਚਵਨਪ੍ਰਾਸ਼ ਖਾਣੀ ਆ, ਤੇ ਉਹ ਪਤੀ ਕਹਿਣ ਲੱਗਿਆ ਕਿ ਚਵਨਪ੍ਰਾਸ਼ ਨਾਲ ਕੀ ਹੁੰਦਾ, ਤੇ ਉਹ ਕਹਿੰਦਾ ਬਈ ਚਵਨਪ੍ਰਾਸ਼ ਦੀ ਸ਼ੀਸ਼ੀ ਤੇ ਲਿਖਿਆ ਹੋਇਆ ਕਿ ਬਿਮਾਰੀਆਂ ਨਾਲ ਲੜਨ ਦੀ ਤਾਕਤ ਪਾਓ। ਤੇ ਉਹ ਕਹਿੰਦਾ ਬਿਮਾਰੀਆਂ ਨਾਲ ਲੜ, ਮੇਰੇ ਨਾਲ ਕਿਉਂ ਲੜਦੀ ਆ? ਤੇ ਪਤਨੀ ਕਹਿੰਦੀ ਤੁਹਾਡੇ ਤੋਂ ਵੱਡੀ ਬਿਮਾਰੀ ਹੋਰ ਹੈ ਕਿਹੜੀ।
ਅੱਛਾ ਚੁੱਗ ਸਾਹਿਬ, ਵਕਤ ਇਜਾਜ਼ਤ ਨਹੀਂ ਦੇ ਰਿਹਾ, ਮਜ਼ਾ ਤੇ ਬੜਾ ਆ ਰਿਹਾ ਲੇਕਿਨ ਸੁਣਾਈ ਨਹੀਂ ਦਿੰਦਾ, ਤੇ ਬਗੈਰ ਨਹੀਂ ਗੱਲ ਖਤਮ ਹੋ ਸਕਦੀ।
ਅਕਸਰ ਇਹ ਹੁੰਦਾ ਕਿ ਕੋਈ ਕਹੇ ਨਾ ਕਿ ਮੇਰੀ ਪਤਨੀ ਨੂੰ ਸੁਣਾਈ ਨਹੀਂ ਦਿੰਦਾ, ਉਹਦਾ ਇਲਾਜ ਕਰਨਾ, ਤਾਂ ਉਹ ਕਹਿੰਦੇ ਨਾ ਕਿ ਇਹ ਤਾਂ ਤੇ ਇਹ ਕੋਈ ਬਿਮਾਰੀ ਨਹੀਂ ਹੈਗੀ, ਇਹ ਬਲੈਸਿੰਗ ਹੈਗੀ ਹੈ ਜੇ ਉਹਨੂੰ ਸੁਣਾਈ ਨਹੀਂ ਦਿੰਦਾ ਤਾਂ।
ਠੀਕ ਹੈ ਜੀ।
ਉਹ ਇੱਕ ਨਾ ਇੱਕ ਪਤਨੀ ਕਹਿ ਰਹੀ ਸੀ ਪਤੀ ਨੂੰ, ਤੁਸੀਂ ਬੜੇ ਬਦਤਮੀਜ਼ ਹੋ, ਬੜੇ ਬਦਤਮੀਜ਼ ਹੋ, ਮੈਂ ਇੱਕ ਘੰਟੇ ਤੋਂ ਬੋਲੀ ਜਾ ਰਹੀ ਹਾਂ ਤੇ ਤੁਸੀਂ ਉਬਾਸੀਆਂ ਮਾਰੀ ਜਾ ਰਹੇ ਹੋ। ਤੇ ਪਤੀ ਕਹਿੰਦਾ ਨਹੀਂ ਭਗਵਾਨ, ਮੈਂ ਉਬਾਸੀਆਂ ਨਹੀਂ ਮਾਰ ਰਿਹਾ, ਮੈਂ ਤਾਂ ਬੋਲਣ ਵਾਸਤੇ ਮੂੰਹ ਖੋਲਦਾ, ਤੂੰ ਬੋਲਣ ਨਹੀਂ ਦਿੰਦੀ ਤੇ ਬੰਦ ਕਰ ਦੇਣਾ, ਫਿਰ ਖੋਲਦਾ ਫਿਰ ਬੋਲਦਾ, ਉਬਾਸੀਆਂ ਨਹੀਂ ਮਾਰ ਰਿਹਾ। ਇੱਕ ਨਾ ਪਤੀ ਨੇ ਕਾਰ ਖਰੀਦੀ, ਨਵੀਂ ਨਵੀਂ ਕਾਰ ਖਰੀਦੀ ਤੇ ਉਹ ਆਪਣੀ ਪਤਨੀ ਨੂੰ ਨਾ ਸਰਪ੍ਰਾਈਜ਼ ਦੇਣੀ ਸੀ। ਕਹਿੰਦਾ ਕਿ ਡਾਰਲਿੰਗ, ਜਿਹੜਾ ਤੇਰਾ ਕਿੰਨੇ ਸਾਲਾਂ ਦਾ ਸੁਪਨਾ ਸੀ ਅੱਜ ਪੂਰਾ ਹੋ ਗਿਆ। ਉਹ ਰਸੋਈ ਵਿੱਚ ਨਾ ਖਿਲਾਂਦੀ ਆ ਗਈ, ਹਾਏ 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 ਹਾਏ, ਮੇਰੀ ਸੱਸ ਨੂੰ ਕੀ ਹੋ ਗਿਆ, ਚੰਗੀ ਭਲੀ ਸੀ ਸਵੇਰੇ।
ਠੀਕ ਹੈ ਜੀ। ਚੁੱਗ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਵਾਸਤੇ, ਤੁਸੀਂ ਸਫ਼ਰ 'ਚ ਹੋ ਅੱਜ ਕੱਲ੍ਹ, ਲੇਕਿਨ ਐਸ ਬੀ ਐਸ ਪੰਜਾਬੀ ਦੇ ਨਾਲ ਦੀਵਾਲੀ ਮਨਾਉਣ ਲਈ ਤੁਸੀਂ ਵੇਲਾ ਕੱਢਿਆ, ਅਸੀਂ ਤੁਹਾਡੇ ਬੜੇ ਸ਼ੁਕਰ ਗੁਜ਼ਾਰ ਹਾਂ ਜੀ।
ਧੰਨਵਾਦ ਜੀ ਬਹੁਤ ਬਹੁਤ, ਤੇ ਮੈਂ ਸਾਰਿਆਂ ਨੂੰ ਹੀ ਦੀਵਾਲੀ ਦੀਆਂ ਮੁਬਾਰਕਾਂ ਦੇਣਾ, ਸੁਣਨ ਵਾਲਿਆਂ ਨੂੰ, ਹੱਸਦੇ ਰਹੋ, ਹਸਾਉਂਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ।
ਬਹੁਤ ਬਹੁਤ ਸ਼ੁਕਰੀਆ। ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਸਾਡੀ ਖਾਸ ਗੱਲਬਾਤ ਸੋਸ਼ਲ ਮੀਡੀਆ ਦੇ ਜਾਣੇ ਮਾਨੇ ਹਾਸ ਕਲਾਕਾਰ ਤਰਲੋਕ ਸਿੰਘ ਚੁਗਹੁਣਾ ਨਾਲ। ਦੋਸਤੋ, ਇਸ ਇੰਟਰਵਿਊ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 04-9492-6863 ਤੇ ਸਾਡੇ ਨਾਲ SMS ਦੇ ਰਾਹੀਂ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਕਮੈਂਟ ਕਰਕੇ ਸਾਂਝ ਪਾ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।